ਸਰਵਣ ਕਰ ਰਹੇ ਹਾਂ ਸ਼ਬਦ। ਅੱਜ ਜੋ ਸ਼ਬਦ ਪਹਿਲਾਂ ਸਰਵਣ ਕਰੋਗੇ ਉਸਦਾ ਪਾਠ ਸਰਵਣ ਕਰੀਏ। ਧਾਤ ਮਿਲੈ ਫੁਨ ਧਾਤ ਕਹੋ, ਸਿਫਤੀ 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 ਸਮਾਏ। ਇਹਦਾ ਉਚਾਰਨ ਫਿਰ ਦੇਖਣਾ, ਧਾਤ ਮਿਲੈ ਫੁਨ ਧਾਤ ਕਹੋ, ਸਿਫਤੀ ਸਿਫਤੀ ਸਮਾਏ। ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ, ਸੱਚ ਮਿਲੈ ਸੰਤੋਖੀਆਂ, ਹਰਿ ਜਪ ਇਕ ਐ ਪਾਏ। ਭਾਈ ਰੇ ਸੰਤ ਜਨਾ ਕੀ ਰੇਣ, ਸੰਤ ਸਭਾ ਗੁਰ ਪਾਈਐ ਮੁਕਤੀ ਪਦਾਰਥ ਧੇਣ। ਰਹਾਉ ਉਚੋ ਥਾਨ ਸੁਹਾਵਣਾ, ਉਪਰ ਮਹਿਲ ਮੁਰਾਰ, ਸੱਚ ਕਰਨੀ ਦੇ ਪਾਈਐ ਦਰ ਕਰ ਮਹਿਲ ਪਿਆਰ। ਗੁਰਮੁਖੀ ਮਨ ਸਮਝਾਈਐ ਆਤਮ ਰਾਮ ਵਿਚਾਰ, ਤ੍ਰੈਵਿਧ ਕਰਮ ਕਮਾਈਐ ਆਸ ਅੰਦੇਸਾ ਹੋਏ, ਕਿਉਂ ਗੁਰਬਿਨ ਤ੍ਰਿਕੁੱਟੀ ਛੁੱਟਸੀ, ਸਹਿਜ ਮਿਲੀਐ ਸੁਖ ਹੋਏ। ਨਿਜ ਘਰ ਮਹਿਲ ਪਛਾਣੀਐ ਨਦਰ ਕਰੇ ਮਲ ਤੋਏ, ਬਿਨ ਗੁਰ ਮੈਲ ਨਾ ਉਤਰੈ ਬਿਨ ਹਰ ਕਿਉਂ ਘਰ ਵਾਸ, ਏਕੋ ਸ਼ਬਦ ਵਿਚਾਰੀਐ ਅਵਰ ਤਿਆਗੈ ਆਸ। ਨਾਨਕ ਦੇਖ ਦਿਖਾਈਐ ਹਾਂ ਸਦ ਬਲਿਹਾਰੈ ਜਾਸ। ਤਾਤ ਮਿਲੈ ਫੁਨ ਧਾਤ ਕਹੋ, ਸਿਫਤੀ ਸਿਫਤੀ ਸਮਾਏ। ਤਾਤ ਮਿਲੈ, ਤਾਤ ਆਖਿਆ ਹੈ ਮੈਟਲ ਨੂੰ, ਫੁਨ ਦਾ ਮਤਲਬ ਹੁੰਦਾ ਹੈ ਮੁੜ, ਦੁਬਾਰਾ ਮੁੜ। ਧਾਤ ਕਹੋ ਮੈਟਲ ਵਿੱਚ, ਕੋਈ ਵੀ ਧਾਤ ਮੁੜ ਕੇ ਫਿਰ ਧਾਤ ਵਿੱਚ ਮਿਲਾਈ ਜਾ ਸਕਦੀ ਹੈ, ਮੈਟਲ ਮੁੜ ਕੇ ਫਿਰ ਮੈਟਲ ਵਿੱਚ ਉਸੇ ਮੈਟਲ ਵਿੱਚ ਮਿਲਾਈ ਜਾ ਸਕਦੀ ਹੈ। ਕਿਵੇਂ? ਤਾ ਦੇ ਕੇ ਸੇਕ ਦੇ ਕੇ ਢਾਲ ਕੇ, ਸੋਨਾ ਸੋਨੇ ਚ ਮਿਲਾਉਣਾ ਹੈ, ਤਾ ਦੇਣਾ ਪਵੇਗਾ, ਸੇਕ ਦੇਣਾ ਪਵੇਗਾ, ਢਾਲ ਕੇ ਸੋਨਾ ਸੋਨੇ ਚ ਮਿਲਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਕੋਈ ਵੀ ਖਣਿਜ, ਕੋਈ ਵੀ ਮੈਟਲ ਸੇਕ ਦੇ ਕੇ ਤਾ ਦੇ ਕੇ ਮੈਲਟ ਕਰਕੇ ਪਿਘਲਾ ਕੇ ਢਾਲ ਕੇ ਉਸੇ ਮੈਟਲ ਚ ਫਿਰ ਦੁਬਾਰਾ ਰਲਾਈ ਜਾ ਸਕਦੀ ਹੈ। ਤਾਤ ਮਿਲੈ ਫੁਨ ਧਾਤ ਕਹੋ, ਕੋਈ ਵੀ ਧਾਤ ਢਾਲ ਕੇ ਮੈਲਟ ਕਰਕੇ ਦੁਬਾਰਾ ਉਸੇ ਧਾਤ ਵਿੱਚ ਮਿਲੀ ਜਾ ਸਕਦੀ ਹੈ, ਮਿਲਾਈ ਜਾ ਸਕਦੀ ਹੈ। ਸਤਿਗੁਰੂ ਸਮਝਾਉਂਦੇ ਨੇ ਕਿ ਇਵੇਂ ਆਤਮਾ ਨੂੰ ਵੀ ਬੰਦਗੀ ਦਾ ਸੇਕ ਦੇ ਕੇ, ਬੰਦਗੀ ਦਾ ਤਾ ਦੇ ਕੇ, ਬੰਦਗੀ ਵਿੱਚ ਢਾਲ ਕੇ ਫਿਰ ਪਰਮਾਤਮਾ ਵਿੱਚ ਮੇਲਿਆ ਜਾ ਸਕਦਾ ਹੈ। ਐਨ ਇਸੇ ਤਰ੍ਹਾਂ ਮਨੁੱਖ ਦੀ ਆਤਮਾ ਨੂੰ ਵੀ ਬੰਦਗੀ ਦਾ ਤਾ ਦੇ ਕੇ, ਬੰਦਗੀ ਦਾ ਸੇਕ ਦੇ ਕੇ, ਬੰਦਗੀ ਵਿੱਚ ਢਾਲ ਕੇ ਪਰਮਾਤਮਾ ਵਿੱਚ ਮੇਲਿਆ ਜਾ ਸਕਦਾ ਹੈ। ਜਿਵੇਂ ਇੱਕ ਧਾਤ ਮੈਲਟ ਕਰਕੇ ਉਸੇ ਧਾਤ ਵਿੱਚ ਮਿਲੀ ਜਾ ਸਕਦੀ ਹੈ, ਆਤਮਾ ਤੇ ਪਰਮਾਤਮਾ ਦਾ ਵੀ ਅਸਲਾ ਇੱਕੋ ਹੀ ਹੈ, ਇੱਕੋ ਧਾਤ ਹੈ। ਆਤਮਾ ਨੂੰ ਵੀ ਬੰਦਗੀ ਦਾ ਤਾ ਦੇ ਕੇ, ਬੰਦਗੀ ਰਾਹੀਂ ਢਾਲ ਕੇ ਪਰਮ ਆਤਮਾ ਵਿੱਚ ਦੁਬਾਰਾ ਮਿਲਿਆ ਜਾ ਸਕਦਾ ਹੈ। ਆਹ ਗੱਲ ਸਮਝਾਈ ਹੈ ਇੰਨੇ ਕ ਲਫ਼ਜ਼ਾਂ ਵਿਚ, ਔਰ ਬੜੀ ਖੂਬਸੂਰਤੀ ਨਾਲ ਸਮਝਾਈ ਹੈ ਐਗਜ਼ਾਮਪਲ ਦੇ ਕੇ। ਕਹਿੰਦੇ ਨੇ ਤਾਤ ਮਿਲੈ ਥੁਨ ਤਾਤ ਕਹੋ, ਸਿਫਤੀ ਸਿਫਤੀ ਸਮਾਏ, ਸਿਫਤੀ ਆਖਿਆ ਪਰਮੇਸ਼ਰ ਨੂੰ, ਸਿਫਤੀ ਲਫ਼ਜ਼ ਆਇਆ ਪ੍ਰਭੂ ਲਈ ਪਰਮੇਸ਼ਰ ਲਈ। ਸਿਫਤੀ ਬੰਦਗੀ ਰਾਹੀਂ, ਸਿਫ ਸਲਾਹ ਰਾਹੀਂ, ਤੇ ਸਮਾਏ ਦਾ ਮਤਲਬ ਹੈ ਮੇਲਣਾ, ਇੱਕ ਰੂਪ ਕਰ ਦੇਣਾ, ਮੇਲਣਾ। ਇਸੇ ਤਰ੍ਹਾਂ ਬੰਦੇ ਦੀ ਆਤਮਾ ਪ੍ਰਭੂ ਜੋਤ ਵਿਚ ਮੇਲੀ ਜਾ ਸਕਦੀ ਹੈ ਸਿਫ ਸਲਾਹ ਨਾਲ। ਸਿਫ ਸਲਾਹ ਤੇ ਬੰਦਗੀ ਇੱਕੋ ਹੀ ਚੀਜ਼ ਹੈ। ਪ੍ਰਭੂ ਦੀ ਸਿਫ ਸਲਾਹ ਨਾਲ ਮਨੁੱਖ ਦੀ ਆਤਮਾ ਪ੍ਰਭੂ ਵਿਚ ਮੇਲੀ ਜਾ ਸਕਦੀ ਹੈ, ਇੱਕ ਰੂਪ ਹੋ ਸਕਦੀ ਹੈ, ਸਮਾ ਸਕਦੀ ਹੈ, ਇੱਕ ਰੂਪ ਹੋ ਸਕਦੀ ਹੈ। ਤਾਤ ਮਿਲੈ ਫੁਨ ਤਾਤ ਕਹੋ, ਸਿਫਤੀ ਸਿਫਤੀ ਸਮਾਏ, ਸਿਫਤੀ ਵਿਚ ਬੰਦੇ ਦੀ ਆਤਮਾ ਸਿਫ ਸਲਾਹ ਨਾਲ ਬੰਦਗੀ ਨਾਲ ਸਮਾ ਸਕਦੀ ਹੈ, ਇੱਕ ਰੂਪ ਹੋ ਸਕਦੀ ਹੈ। ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ, ਲਾਲ ਲਾਲ ਰੰਗ ਨੂੰ ਆਖਿਆ। ਗੁਲਾਲ ਲਫ਼ਜ਼ ਫਾਰਸੀ ਦੇ ਲਫ਼ਜ਼, ਉਰਦੂ ਫਾਰਸੀ ਦੇ ਲਫ਼ਜ਼ ਗੁੱਲ ਤੋਂ, ਗੁੱਲ ਆਖੀਦਾ ਫੁੱਲ ਨੂੰ। ਤੇ ਗੁਲਾਲ ਦਾ ਅਰਥ ਹੈ ਫੁੱਲ। ਗਹਿਬਰਾ ਗੂੜੇ ਰੰਗ ਦਾ, ਲਾਲ ਗਹਿਬਰਾ ਗੂੜਾ ਲਾਲ, ਲਾਲ ਗਹਿਬਰਾ ਇਕੱਠਾ ਜੁੜਦਾ ਗੂੜਾ ਲਾਲ, ਗੁਲਾਲ ਫੁੱਲ। ਸੱਚਾ ਰੰਗ ਬੰਦਗੀ ਦਾ ਰੰਗ, ਚੜਾਓ ਚਾੜੋ। ਆ ਜਿਵੇਂ ਇੱਕ ਕਿਸੇ ਫੁੱਲ ਦਾ ਗੂੜਾ ਲਾਲ ਰੰਗ ਹੋਵੇ, ਕਿਸੇ ਫੁੱਲ ਦਾ ਗੂੜਾ ਲਾਲ ਰੰਗ ਹੋਵੇ, ਉਹ ਗੂੜਾ ਲਾਲ ਰੰਗ ਉਤਰਨ ਵਾਲਾ ਨਹੀਂ ਹੁੰਦਾ, ਫਿੱਕਾ ਪੈਣ ਵਾਲਾ ਨਹੀਂ ਹੁੰਦਾ। ਕਹਿੰਦੇ ਨੇ ਆਪਣੇ ਹਿਰਦੇ ਨੂੰ, ਆਪਣੇ ਹਿਰਦੇ ਨੂੰ ਸੱਚਾ ਰੰਗ ਚੜਾਓ। ਤੇ ਸੱਚਾ ਰੰਗ ਹੈ ਬੰਦਗੀ ਦਾ ਰੰਗ, ਸੱਚਾ ਰੰਗ ਹੈ ਬੰਦਗੀ ਦਾ ਰੰਗ। ਆਪਣੇ ਹਿਰਦੇ ਨੂੰ ਤੁਸੀਂ ਇਸੇ ਤਰ੍ਹਾਂ ਬੰਦਗੀ ਦਾ ਗੂੜਾ ਰੰਗ ਚੜਾਓ, ਸਿਮਰਨ ਬੰਦਗੀ ਦਾ ਗੂੜਾ ਰੰਗ ਚੜਾਓ। ਗੁਲਾਲ ਮੈਂ ਸਮਝਾਇਆ ਸੀ ਫੁੱਲ ਨੂੰ ਆਖੀਦਾ, ਲਾਲ ਗਹਿਬਰਾ ਗੂੜੇ ਲਾਲ ਰੰਗ ਦਾ ਫੁੱਲ। ਫੁੱਲ ਇੱਥੇ ਆਇਆ ਹੈ, ਫੁੱਲ ਮਿਸਾਲ ਹਿਰਦੇ ਦੀ। ਜਿਵੇਂ ਇੱਕ ਗੂੜੇ ਲਾਲ ਰੰਗ ਦਾ ਫੁੱਲ ਹੋਵੇ ਤੇ ਗੂੜੇ ਲਾਲ ਰੰਗ ਦਾ ਫੁੱਲ ਉਸਦਾ ਰੰਗ ਛੇਤੀ ਉਤਰਦਾ ਨਹੀਂ, ਫਿੱਕਾ ਨਹੀਂ ਪੈਂਦਾ, ਉਹ ਰੰਗ ਉਵੇਂ ਦਾ ਉਵੇਂ ਰਹਿੰਦਾ। ਭਾਈ ਤੁਸੀਂ ਵੀ ਆਪਣੇ ਹਿਰਦੇ ਨੂੰ ਇਹ ਬੰਦਗੀ ਦਾ ਗੂੜਾ ਲਾਲ ਰੰਗ ਚਾੜੋ, ਤੇ ਬੰਦਗੀ ਦਾ ਰੰਗ ਜਿਹੜਾ ਚੜ ਜਾਏ ਇਹ ਉਤਰਨ ਵਾਲਾ ਨਹੀਂ ਹੁੰਦਾ, ਇਹ ਪੱਕਾ ਰੰਗ ਹੁੰਦਾ ਹੈ, ਇਹ ਫਿੱਕਾ ਨਹੀਂ ਪੈਂਦਾ, ਇਹ ਡੱਬ ਖੜੱਬਾ ਨਹੀਂ ਹੁੰਦਾ, ਇਹ ਫਿੱਕਾ ਨਹੀਂ ਪੈਂਦਾ, ਇਹ ਲਹਿੰਦਾ ਨਹੀਂ। ਤੋ ਗੁਲਾਲ ਗੁੱਲ ਤੋਂ, ਤੇ ਗੁੱਲ ਦਾ ਅਰਥ ਹੁੰਦਾ ਹੈ ਫੁੱਲ। ਲਾਲ ਗਹਿਬਰਾ ਗੂੜਾ ਲਾਲ, ਤੋ ਜਿਵੇਂ ਲਾਲ ਰੰਗ ਦਾ ਕੋਈ ਫੁੱਲ ਹੋਵੇ ਤੇ ਗੂੜੇ ਰੰਗ ਦਾ, ਗੂੜੇ ਰੰਗ ਵਾਲਾ ਹੋਵੇ ਉਹਦਾ ਰੰਗ ਫਿੱਕਾ ਨਹੀਂ ਪੈਂਦਾ, ਉਵੇਂ ਰਹਿੰਦਾ ਹੈ। ਤੁਸੀਂ ਆਪਣੇ ਹਿਰਦੇ ਨੂੰ ਵੀ, ਹਿਰਦੇ ਰੂਪੀ ਫੁੱਲ ਨੂੰ ਵੀ ਸੱਚਾ ਰੰਗ, ਬੰਦਗੀ ਦਾ ਰੰਗ, ਨਾਮ ਦਾ ਰੰਗ ਚਾੜੋ, ਜੋ ਕਦੇ ਫਿੱਕਾ ਪੈਣ ਵਾਲਾ ਨਹੀਂ, ਉਹ ਰੰਗ ਚਾੜੋ। ਸੱਚ ਮਿਲੈ ਸੰਤੋਖੀਆਂ, ਹਰੀ ਜਪ ਇੱਕ ਹੈ ਪਾਏ। ਹਰੀ ਜਪ ਇੱਕ ਹੈ ਪਾਏ। ਸੱਚ ਮਿਲੈ ਪ੍ਰਭੂ ਮਿਲ ਪੈਂਦਾ ਹੈ, ਪਰਮੇਸ਼ਰ ਮਿਲ ਪੈਂਦਾ ਹੈ। ਸੱਚ ਆਇਆ ਪਰਮੇਸ਼ਰ ਲਈ, ਮਿਲਿਆ ਮਿਲ ਪੈਂਦਾ ਹੈ। ਸੰਤੋਖੀਆਂ, ਉਨ੍ਹਾਂ ਸੰਤੋਖੀ ਪੁਰਸ਼ਾਂ ਨੂੰ ਜਿਨ੍ਹਾਂ ਨੇ ਸੰਤੋਖ ਗੁਣ ਪਾ ਲਿਆ ਹੈ, ਜਿਨ੍ਹਾਂ ਵਿੱਚ ਸੰਤੋਖ ਗੁਣ ਆ ਗਿਆ ਹੈ। ਤੇ ਸੰਤੋਖ ਗੁਣ ਆਉਂਦਾ ਕਿਵੇਂ ਹੈ? ਤ੍ਰਿਸ਼ਨਾ ਬੁੱਧੀ ਤੇ ਆਉਂਦਾ ਹੈ ਸੰਤੋਖ ਗੁਣ, ਤੇ ਤ੍ਰਿਸ਼ਨਾ ਮਿਟਦੀ ਕਿਵੇਂ ਹੈ? ਹਰੀ ਜਪ ਇੱਕ ਹੈ ਭਾਏ। ਹਰੀ ਜਪ ਪਰਮੇਸ਼ਰ ਨੂੰ ਜਪ ਜਪ ਕੇ, ਇੱਕ ਹੈ ਲਫ਼ਜ਼ ਆਇਆ ਪਰਮੇਸ਼ਰ ਨੂੰ, ਪਾਏ ਪ੍ਰੇਮ ਨਾਲ, ਇੱਕ ਹੈ ਪਾਏ ਉਸ ਨਾਲ ਪ੍ਰੇਮ ਕਰਕੇ, ਇਹ ਉਸੇ ਨਾਲ ਪ੍ਰੇਮ ਪਾ ਕੇ। ਜਦ ਤੂੰ ਅਰਥ ਕਰਨ ਲੱਗਿਆ ਹਰੀ ਜਪ ਇੱਕ ਹੈ ਪਾਏ, ਪਹਿਲਾਂ ਲਵਾਂਗਾ ਹਰੀ ਨੂੰ ਜਪ ਜਪ ਕੇ। ਕਿਵੇਂ ਜਪ ਜਪ ਕੇ? ਪ੍ਰੇਮ ਨਾਲ। ਇੱਕ ਪਰਮੇਸ਼ਰ ਨੂੰ ਜਪ ਜਪ ਕੇ, ਔਰ ਕਿਵੇਂ ਜਪ ਜਪ ਕੇ? ਪ੍ਰੇਮ ਨਾਲ ਜਪ ਜਪ ਕੇ। ਜਦੋਂ ਸੰਤੋਖ ਗੁਣ ਅੰਦਰ ਆ ਜਾਏ ਨਾ, ਤਾਂ ਉਨ੍ਹਾਂ ਸੰਤੋਖੀਆਂ ਨੂੰ ਫਿਰ, ਐਸੇ ਸੰਤੋਖੀਆਂ ਨੂੰ ਪ੍ਰਭੂ ਮਿਲ ਪੈਂਦਾ। ਇੱਥੇ ਸਤਿਗੁਰੂ ਸਮਝਾਉਂਦੇ ਨੇ ਪਰਮੇਸ਼ਰ ਨਾਲ, ਪਰਮੇਸ਼ਰ ਨੂੰ ਜਪ ਜਪ ਕੇ ਔਰ ਪ੍ਰੇਮ ਨਾਲ ਜਪ ਜਪ ਕੇ ਜਿਹੜਾ ਸੰਤੋਖ ਗੁਣ ਪਾ ਲੈਂਦਾ ਹੈ, ਉਸ ਨੂੰ ਪ੍ਰਭੂ ਮਿਲ ਪੈਂਦਾ, ਉਹ ਪ੍ਰਭੂ ਪ੍ਰਾਪਤੀ ਕਰ ਲੈਂਦਾ। ਭਾਈ ਰੇ, ਸੰਤ ਜਣਾ ਕੀ ਰੇਣ। ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ, ਬਾਣੀ ਚ ਲਫ਼ਜ਼ ਸੰਤ ਗੁਰੂ ਲਈ ਆਇਆ ਹੈ। ਗੁਰੂ ਹੀ ਸੱਚਾ ਸੰਤ ਹੈ, ਸੰਤ ਗੁਰੂ ਹੈ, ਗੁਰੂ ਸੱਚਾ ਸੰਤ ਹੈ। ਭਾਈ ਰੇ, ਸੰਤ ਜਨਾ ਕੀ ਰੇਣ। ਹੇ ਮੇਰੇ ਭਰਾ, ਹੇ ਭਰਾਵੋ, ਸੰਤ ਜਨਾ ਦੇ ਚਰਨਾਂ ਦੀ ਧੂੜ ਮੰਗਿਆ ਕਰੋ। ਇਹ ਅਖਰੀ ਅਰਥ ਨੇ, ਇਹ ਅਖਰੀ ਅਰਥ ਨੇ। ਭਾਵ ਅਰਥ ਕੀ ਹੈ? ਸੰਤ ਜਨਾ ਦਾ, ਗੁਰੂ ਦਾ ਉਪਦੇਸ਼ ਇਹ ਮੰਗਿਆ ਕਰੋ। ਗੁਰੂ ਦੇ ਉਪਦੇਸ਼ ਦੀ ਚਾਹਤ ਕਰੋ, ਗੁਰੂ ਤੋਂ ਉਪਦੇਸ਼ ਲਾਓ, ਗੁਰੂ ਤੋਂ ਉਪਦੇਸ਼ ਦੀ ਚਾਹਤ ਕਰੋ, ਉਪਦੇਸ਼ ਪਾਓ। ਸੰਤ ਸਭਾ ਗੁਰ ਪਾਈਐ ਮੁਕਤੀ ਪਦਾਰਥ ਤੇਣ। ਸੰਤ ਗੁਰ ਇਕੱਠਾ ਜੁੜਦਾ ਹੈ, ਗੁਰੂ ਨੂੰ ਸੰਤ ਆਖਿਆ ਹੈ। ਸੰਤ ਗੁਰ, ਸੰਤ ਗੁਰ ਇਕੱਠਾ ਜੁੜਦਾ ਹੈ। ਗੁਰੂ ਜੋ ਸੰਤ ਹੈ, ਗੁਰੂ ਜੋ ਸੱਚਾ ਸੰਤ ਹੈ। ਸਭਾ, ਹੁਣ ਗੁਰੂ ਸੰਤ ਦੀ ਸਭਾ ਕੀ ਹੁੰਦੀ ਹੈ? ਸਤਸੰਗਤ। ਗੁਰੂ ਸੰਤ ਦੀ ਸਭਾ ਕੀ ਹੁੰਦੀ ਹੈ? ਸਤਸੰਗਤ। ਤੋ ਸੰਤ ਗੁਰੂ ਦੀ ਸਭਾ ਵਿੱਚ, ਸੰਤ ਗੁਰੂ ਦੀ ਸੰਗਤ ਵਿੱਚ ਪਾਈਐ, ਪਾਈਦਾ ਹੈ। ਸੰਤ ਗੁਰੂ ਦੀ ਸਭਾ ਵਿੱਚ ਕੀ ਪਾਈਦਾ? ਕੀ ਪਾਈਦਾ ਬਾਈ ਸੰਤ ਗੁਰੂ ਦੀ ਸਭਾ ਵਿੱਚ? ਨਾਮ, ਨਾਮ ਪਾਈਦਾ ਨਾ। ਸੰਤ ਗੁਰੂ ਦੀ ਸਭਾ ਵਿੱਚ ਕਾਹਦੀ ਪ੍ਰਾਪਤੀ ਹੁੰਦੀ ਹੈ? ਨਾਮ ਦੀ। ਤੇ ਨਾਮ ਨੂੰ ਅੱਗੇ ਕੀ ਆਖਿਆ? ਮੁਕਤੀ ਪਦਾਰਥ ਤੇਣ। ਨਾਮ ਮੁਕਤੀ ਪਦਾਰਥ ਹੈ। ਪਦਾਰਥ ਅਨਮੋਲ ਚੀਜ਼ ਨੂੰ ਕਹਿੰਦੇ ਨੇ। ਨਾਮ ਉਹ ਅਨਮੋਲ ਪਦਾਰਥ ਹੈ, ਨਾਮ ਉਹ ਅਨਮੋਲ ਚੀਜ਼ ਹੈ ਜਿਹਦੇ ਨਾਲ ਮੁਕਤੀ ਮਿਲਦੀ ਹੈ। ਨਾਮ ਮੁਕਤੀ ਪਦਾਰਥ ਹੈ ਤੇ ਨਾਮ ਧੇਨ ਹੈ। ਧੇਨ ਦਾ ਮਤਲਬ ਕਾਮ ਧੇਨ ਗਊ, ਕਲਪਿਤ ਕਾਮ ਧੇਨ ਗਊ। ਕਾਮ ਧੇਨ ਗਊ ਕੋਈ ਸੱਚਿਆਂ ਕੋਈ ਐਸੀ ਗਊ ਨਹੀਂ ਜਿਹਦੇ ਕੋਲ ਖੜੋ ਕੇ ਜੋ ਮੰਗੀਏ ਮਿਲ ਜਾਏਗਾ। ਸਤਿਗੁਰੂ ਕਹਿੰਦੇ ਨੇ ਨਾਮ ਹੀ ਕਾਮ ਧੇਨ ਗਊ ਹੈ ਤੇ ਨਾਮ ਹੀ ਮੁਕਤੀ ਪਦਾਰਥ ਹੈ, ਨਾਮ ਨਾਲ ਹੀ ਮੁਕਤੀ ਮਿਲਦੀ ਹੈ ਤੇ ਇਹ ਨਾਮ ਮਿਲਦਾ ਹੈ ਸੰਤ ਗੁਰੂ ਦੀ ਸਭਾ ਵਿਚੋਂ, ਸੰਤ ਗੁਰੂ ਦੀ ਸੰਗਤ ਵਿਚੋਂ। ਨਾਮ ਨੂੰ ਆਖਿਆ ਮੁਕਤੀ ਪਦਾਰਥ ਤੇ ਨਾਮ ਨੂੰ ਹੀ ਆਖਿਆ ਕਾਮ ਧੇਨ ਗਊ, ਭਾਵ ਨਾਮ ਜਪਿਆ, ਨਾਮ ਹਿਰਦੇ ਚ ਵਸਾਇਆ, ਕਾਮਨਾ ਪੂਰੀ ਹੁੰਦੀ ਹੈ। ਨਾਮ ਜਪਣ ਵਾਲੇ ਦੀ ਕਾਮਨਾ ਪੂਰੀ ਹੁੰਦੀ ਹੈ। ਨਾਮ ਕਾਮ ਧੇਨ ਗਊ ਹੈ, ਨਾਮ ਹੀ ਮੁਕਤੀ ਬਖਸ਼ਣ ਵਾਲਾ ਪਦਾਰਥ ਹੈ, ਨਾਮ ਦੁਆਰਾ ਮੁਕਤੀ ਹੈ ਔਰ ਇਹ ਨਾਮ ਮਿਲਦਾ ਹੈ ਸੰਤ ਗੁਰੂ ਦੀ ਸਭਾ ਵਿਚੋਂ, ਸੰਤ ਗੁਰੂ ਦੀ ਸੰਗਤ ਵਿਚੋਂ। ਤੋ ਸੰਤ ਸਭਾ ਗੁਰ ਪਾਈ ਹੈ ਮੁਕਤੀ ਪਦਾਰਥ ਧੇਨ। ਹੁਣ ਤੱਕ ਤੁਸੀਂ ਨੋਟ ਕੀਤਾ ਹੋਏਗਾ ਕਿ ਪੰਕਤੀ ਵਿਚ ਕਈ ਵਾਰੀ ਅੱਖਰ ਅੱਗੇ ਪਿੱਛੇ ਕਰਕੇ ਫਿਰ ਜੁੜਦੇ ਨੇ। ਇੱਥੇ ਦੇਖੋ ਸੰਤ ਗੁਰੂ ਇਕੱਠਾ ਜੁੜਦਾ ਹੈ, ਗੁਰੂ ਨੂੰ ਸੰਤ ਆਖਿਆ, ਸੰਤ ਗੁਰੂ ਦੀ ਸਭਾ ਵਿਚ, ਤੇ ਸਭਾ ਹੁੰਦੀ ਸੰਤ ਗੁਰੂ ਦੀ ਸਭਾ ਹੁੰਦੀ ਹੈ ਸਤਸੰਗਤ, ਗੁਰੂ ਦੀ ਸੰਗਤ। ਗੁਰੂ ਦੀ ਸੰਗਤ ਕੀਤਿਆਂ ਨਾਮ ਦੀ ਪ੍ਰਾਪਤੀ ਹੁੰਦੀ ਹੈ ਤੇ ਨਾਮ ਹੀ ਇਹ ਮੁਕਤੀ ਪਦਾਰਥ ਹੈ, ਨਾਮ ਹੀ ਇਹ ਕਾਮ ਧੇਨ ਗਊ ਹੈ। ਔਰ ਆਪਾਂ ਸੁਖਮਨੀ ਸਾਹਿਬ ਚ ਆਮ ਪੜਿਆ ਕਰਦੇ ਹਾਂ ਇਹ ਪੰਕਤੀ, ਕਾਮ ਧੇਨ ਹਰ ਗੁਣ ਗਾਉਣ। ਕਾਮ ਧੇਨ ਕੀ ਹੈ? ਹਰੀ ਦੇ ਗੁਣ ਗਾਉਣ, ਇਹੀ ਕਾਮ ਧੇਨ ਗਊ ਹੈ। ਪਾਰ ਜਾਤ ਇਹ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾ, ਹਰੀ ਦੇ ਗੁਣ ਗਾਉਣੇ, ਇਹੀ ਪਾਰ ਜਾਤ ਰੁੱਖ ਹੈ, ਇਹੀ ਕਾਮ ਧੇਨ ਗਊ ਹੈ ਜਿਸ ਨਾਲ ਮੁਰਾਦਾਂ ਪੂਰੀਆਂ ਹੁੰਦੀਆਂ। ਫਿਰ ਆਤਿਨ ਪਾਤਸ਼ਾਹ ਉੱਚੋ ਥਾਨ ਸੁਹਾਵਣਾ ਉਪਰ ਮਹਿਲ ਮੁਰਾਰ। ਮੁਰਾਰ ਦਾ ਅਰਥ ਹੈ ਮੁਰਾਰੀ ਤੇ ਮੁਰਾਰੀ ਤੋਂ ਭਾਵ ਹੈ ਪਰਮੇਸ਼ਰ। ਪਹਿਲਾਂ ਵੱਖਰੀ ਅਰਥ ਕਰਾਂਗਾ ਪੰਕਤੀ ਦੇ ਤੇ ਫਿਰ ਭਾਵ ਸਮਝਾਉਣਾ। ਅੱਖਰੀ ਅਰਥ ਕਰੀਏ ਤੇ ਉੱਚੋ ਥਾਨ ਸੁਹਾਵਣਾ ਕਿਹਦਾ? ਮੁਰਾਰੀ ਦਾ। ਮੁਰਾਰੀ ਦਾ ਸਥਾਨ ਸਭ ਤੋਂ ਉੱਚਾ ਹੈ ਤੇ ਸੁਹਾਵਣਾ ਹੈ, ਸੋਹਣਾ ਹੈ। ਉਪਰ ਮਹਿਲ ਮੁਰਾਰ, ਮੁਰਾਰੀ ਦਾ ਮਹਿਲ ਸਭਨਾ ਤੋਂ ਉੱਚਾ ਹੈ। ਹੁਣ ਭਾਵ ਸਮਝਣ ਵਾਲੀ ਗੱਲ ਹੈ, ਪਰਮਾਤਮਾ ਦਾ ਮਹਿਲ ਤਾਂ ਆਖੀਏ ਜੇ ਕੋਈ ਖਾਸ ਉਸਦਾ ਮਹਿਲ ਬਣਿਆ ਹੋਵੇ, ਖਾਸ ਉਚੇਚਾ ਮਹਿਲ ਉਹਦਾ ਕਿਸੇ ਟਿਕਾਣੇ ਹੋਵੇ, ਪਰ ਪ੍ਰਭੂ ਤਾਂ ਵਸਦਾ ਹਰ ਥਾਂ ਹਰ ਜਗ੍ਹਾ ਏ, ਹਰ ਜਗ੍ਹਾ ਉਹ ਜੋਤ ਵਸਦੀ ਹੈ ਤਾਂ ਹਰ ਥਾਂ ਉਸਦਾ ਮਹਿਲ। ਉੱਚੋ ਥਾਨ ਸੁਹਾਵਣਾ, ਪ੍ਰਭੂ ਜੋਤ ਨੂੰ ਸੁਹਾਵਣੀ ਜੋਤ ਆਖਿਆ ਤੇ ਇਸ ਜੋਤ ਦਾ ਸਥਾਨ ਸਭਨਾ ਨਾਲੋਂ ਉੱਚਾ ਹੈ, ਭਾਵ ਉਸ ਜੋਤ ਦੀ ਬਰਾਬਰੀ ਕਰਨ ਵਾਲਾ ਕੋਈ ਹੈ ਨਹੀਂ। ਉਸ ਜੋਤ ਦੀ ਬਰਾਬਰੀ ਨਹੀਂ ਹੋ ਸਕਦੀ। ਪ੍ਰਭੂ ਦਾ ਥਾਨ ਉੱਚਾ ਹੈ, ਭਾਵ ਉਸ ਪ੍ਰਭੂ ਜੋਤ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਕੋਈ ਐਸੀ ਹਸਤੀ ਨਹੀਂ ਜੋ ਉਸ ਜੋਤ ਦੀ ਬਰਾਬਰੀ ਕਰ ਸਕਦੀ ਹੋਵੇ। ਉਪਰ ਮਹਿਲ ਮੁਰਾਰ, ਉਹਦੀ ਹਸਤੀ, ਮੁਰਾਰੀ ਦੀ ਹਸਤੀ ਸਭਨਾ ਹਸਤੀਆਂ ਤੋਂ ਉੱਚੀ ਹੈ। اس دا شریک کوئی نہیں بن سکدا، او دا ٹاکرا کوئی نہیں کر سکدا، اس دی برابری کوئی نہیں کر سکدا، او سبنا تو اچا ہے۔ سچ کرنی دے پائی ہے در کر محل پیار، سچ کرنی اتے پیار، یہ دو گلاں مکھ نے ایتھے۔ اس پنکتی وچ آ گلاں مکھ نے، سچ کرنی تے پیار۔ پہلو نام دا ذکر آ چکا، صرف صلاح دی گل ہو چکی، اس تو علاوہ ہور کی چاہیدا ہے؟ بندگی تو صرف صلاح تو علاوہ ہور، دیکھو سنتوخ گن دا ذکر آ گیا، صرف صلاح دا ذکر آ گیا، اس تو علاوہ ہور کی چاہیدا ہے؟ کہندے نے سچ کرنی تے پیار، سچ کرنی ہے شبھ کرنی، نرمل کرنی، اچا آچرن، شبھ عمل۔ شبھ عمل، شبھ عملاں تو سچ کرنی دے دا مطلب ہے تو، سچ کرنی دے شبھ عملاں تو، اور پیار، پیار وچ رارے نو سیاری ہے، پیار صدقہ، اس نال پیار پایا، پیار دے ذریعے، پیار صدقہ، تو شبھ عملاں تو اور پیار پاؤن دا صدقہ، اس نال پیار پاؤن دا صدقہ، پائیے در کر محل، پائیے پا لئی دا در کر، پربو دا در کر، پربو دا محل، پربو دا در کر، پربو دا محل تو پاو ہے، پربو دی جوتی پربو دا در کر ہے، پربو دی جوتی پربو دا محل ہے۔ تو بھائی پہلا ذکر آ چکا ہے سمرن بندگی دا اور سنتوخ گن دا، تو ہن دس رہے نے اس تو علاوہ شبھ عمل تے پیار دا صدقہ پربھو دا در کر پایا جا سکدا ہے، پربھو جوت وچ سمایا جا سکدا ہے، پربھو دی پراپتی ہو سکدی ہے۔ گرمکھی من سمجھائیے آتم رام بیچار، پر بھائی ہن سمجھا رہے نے کہ شبھ کرنی ایویں نہیں پراپت ہو جاندی تے پربھو نال پیار بھی سوکھیاں ایویں نہیں پا سکیدا۔ جے کوئی چاہے کہ میری کرنی شبھ ہو جائے، میرے عمل چنگے ہو جان، تے کوئی سوکھا جا کم تے ہے نہیں، کہیں تے ہو جان والا نہیں اس طرح، تے نہ ہی پیار پاؤنا اپنی مرضی دے وس، تو اے چیزاں کیویں حاصل ہوندیاں نے؟ شبھ کرنی تے پیار، اس دی پراپتی کیویں ہوندی ہے؟ تو کہندے نے گرمکھی من سمجھائیے، گرو دی سکھیا پاؤنی ضروری ہے، گرو دی سکھیا پا کے من نو سمجھاونا ضروری ہے۔ سچ کرنی اتے پیار انہاں دی پراپتی ہووے، اس کر کے گرو دی سکھیا دوارا من نو سمجھاونا بڑا ضروری ہے، گرو دی سکھیا راہی من نو سمجھاونا بڑا ضروری ہے۔ گرمکھی من سمجھائیے، گرو سکھیا راہی من نو سمجھاونا چاہیدا ہے، گرو اپدیشاں دوارا من نو سمجھاونا چاہیدا ہے۔ آتم نام بیچار، آتم نام یعنی کہ پربھو، بیچار وچار کرنی چاہیدی ہے، ہن پربھو دی وچار کرنی چاہیدی ہے، پاپ پربھو دے گناں دی وچار کرنی چاہیدی، پرمیشر دے گناں دی وچار کرنی چاہیدی، سچ کرنی حاصل ہو سکے، پربھو نال پریم پی سکے، اس خاطر گرمکھی من سمجھائیے، گرو اپدیش نال من نو سمجھاونا چاہیدا ہے، ਆਪਣੇ ਹੀ ਮਨ ਨੂੰ ਗੁਰੂ ਉਪਦੇਸ਼ ਨਾਲ ਸਮਝਾਉਣਾ ਚਾਹੀਦਾ ਔਰ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਨੀ ਚਾਹੀਦੀ ਹੈ। ਆਤਮ ਰਾਮ ਆਖਿਆ ਪਰਮੇਸ਼ਰ ਨੂੰ, ਵਿਚਾਰ ਵਿਚਾਰ ਕੇ, ਉਸ ਦੇ ਗੁਣਾਂ ਦੀ ਵਿਚਾਰ ਕਰਕੇ, ਪਰਮੇਸ਼ਰ ਦੇ ਗੁਣਾਂ ਦੀ ਵਿਚਾਰ ਕਰਕੇ ਔਰ ਗੁਰੂ ਦੀ ਸਿੱਖਿਆ ਦੁਆਰਾ ਮਨ ਨੂੰ ਸਮਝਾਉਣਾ ਚਾਹੀਦਾ। ਤ੍ਰੈਵਿਧ ਕਰਮ ਕਮਾਈਐ ਆਸ ਅੰਦੇਸਾ ਹੋਏ। ਤ੍ਰੈਵਿਧ ਦਾ ਮਤਲਬ ਹੁੰਦਾ ਤਿੰਨ ਢੰਗਾਂ ਦੇ, ਤੋਂ ਭਾਵ ਮਾਇਆ ਤਿੰਨ ਤਰ੍ਹਾਂ ਦੇ, ਰਜੋ ਤਮੋ ਸਤੋ, ਤਮੋ ਰਜੋ ਸਤੋ, ਇਹ ਤ੍ਰੈ ਗੁਣ ਨੇ ਮਾਇਆ ਦੇ। ਤੋ ਤ੍ਰੈਵਿਧ ਕਰਮ ਨੇ ਮਾਇਆ ਦੇ ਪ੍ਰਭਾਵ ਹੇਠ ਕੀਤੇ ਕਰਮ। ਤ੍ਰੈਵਿਧ ਕਰਮ ਕਿਹੜੇ ਨੇ? ਮਾਇਆ ਦੇ ਪ੍ਰਭਾਵ ਥੱਲੇ ਆ ਕੇ ਕੀਤੇ ਕਰਮ, ਇਹ ਨੇ ਤ੍ਰੈਵਿਧ ਕਰਮ। ਕਮਾਈਐ, ਅਸੀਂ ਕਮਾਉਂਦੇ ਹਾਂ, ਕਮਾਉਂਦੇ ਰਹਿੰਦੇ ਹਾਂ। ਜੇ ਤ੍ਰੈਗੁਣੀ ਮਾਇਆ ਦੇ ਪ੍ਰਭਾਵ ਹੇਠ ਅਸੀਂ ਕਰਮ ਕਰਦੇ ਰਹੀਏ ਤਾਂ ਫਿਰ ਆਸ ਅੰਦੇਸਾ ਹੋਏ, ਫਿਰ ਭਾਈ ਫਿਕਰ ਫਾਕੇ ਲੱਗੇ ਰਹਿਣਗੇ, ਫਿਰ ਤਾਂ ਫਿਕਰ ਫਾਕੇ ਚਿਮੜੇ ਰਹਿਣਗੇ। ਆਸ ਅੰਦੇਸਾ ਹੈ ਫਿਕਰ ਫਾਕੇ, ਚਿੰਤਾਵਾਂ। ਜੇ ਅਸੀਂ ਮਾਇਆ ਦੇ ਪ੍ਰਭਾਵ ਹੇਠ ਜ਼ਿੰਦਗੀ ਗੁਜ਼ਾਰਾਂਗੇ, ਮਾਇਆ ਦੇ ਪ੍ਰਭਾਵ ਹੇਠ ਕਰਮ ਕਰਦੇ ਰਹਾਂਗੇ, ਫਿਰ ਤਾਂ ਆ ਫਿਕਰ ਫਾਕੇ ਸਾਨੂੰ ਚਿਮੜੇ ਰਹਿਣਗੇ, ਇਹ ਖਹਿੜਾ ਨਹੀਂ ਛੱਡਣਗੇ, ਫਿਰ ਤੇ ਲੱਗੇ ਰਹਿਣਗੇ। ਆਸ ਅੰਦੇਸੇ ਤੋਂ ਛੁਟਕਾਰਾ ਨਹੀਂ ਹੋਵੇਗਾ, ਚਿੰਤਾਵਾਂ ਘੇਰੀ ਰੱਖਣਗੀਆਂ। ਤੇ ਮਾਇਆ ਦਾ ਪ੍ਰਭਾਵ ਕਿਵੇਂ ਛੁੱਟਦਾ, ਮਾਇਆ ਕਿਵੇਂ ਛੁੱਟਦੀ ਹੈ, ਇਹ ਫਿਰ ਅਗਲੀ ਪੰਕਤੀ ਚ ਦੱਸਦੇ ਨੇ। ਮਾਇਆ ਦਾ ਪ੍ਰਭਾਵ ਕਿਵੇਂ ਦੂਰ ਹੁੰਦਾ ਹੈ, ਮਾਇਆ ਕਿਵੇਂ ਛੁੱਟਦੀ ਹੈ, ਅਗਲੀ ਪੰਕਤੀ ਚ ਦੱਸਦੇ ਨੇ। ਕਿਉਂ ਗੁਰਬਿੰਦ ਤ੍ਰਿਕੁੱਟੀ ਛੁੱਟ ਸੀ, ਕਿਉਂ ਕਿਵੇਂ ਗੁਰਬਿੰਦ ਗੁਰੂ ਦੇ ਲੜ ਲੱਗੇ ਬਿਨਾਂ, ਗੁਰੂ ਤੋਂ ਬਿਨਾਂ ਗੁਰੂ ਦੇ ਲੜ ਲੱਗੇ ਬਿਨਾਂ ਤ੍ਰਿਕੁੱਟੀ ਮਾਇਆ ਛੁੱਟ ਸੀ, ਛੁੱਟੇਗੀ, ਭਾਵ ਨਹੀਂ ਛੁੱਟਣੀ। ਗੁਰੂ ਦੇ ਲੜ ਲੱਗੇ ਬਿਨਾਂ ਤਾਂ ਮਾਇਆ ਛੁੱਟਣੀ ਨਹੀਂ। ਦੱਸੋ ਭਲਾ, ਗੁਰੂ ਦੇ ਲੜ ਲੱਗੇ ਬਿਨਾਂ ਮਾਇਆ ਕਿਵੇਂ ਛੁੱਟੇਗੀ, ਮਾਇਆ ਦਾ ਪ੍ਰਭਾਵ ਕਿਵੇਂ ਮਿਟੇਗਾ? ਮਿਟਣਾ ਨਹੀਂ, ਇਹ ਤਾਂ ਮਾਇਆ ਛੁੱਟਣੀ ਨਹੀਂ। ਕਿਉਂ ਗੁਰਬਿੰਦ ਤ੍ਰਿਕੁੱਟੀ ਛੁੱਟ ਸੀ? ਸਹਿਜ ਮਿਲੀਐ ਸੁਖ ਹੋਏ। ਸਹਿਜ ਅਡੋਲਤਾ ਪਾ ਕੇ, ਕਾਸ ਵੱਲੋਂ ਮੋਹ ਮਾਇਆ ਦੇ ਪ੍ਰਭਾਵ ਵੱਲੋਂ ਅਡੋਲਤਾ ਪਾਈਏ, ਮਾਇਆ ਤੋਂ ਅਡੋਲਤਾ ਪਾਈਏ, ਫੇਰ ਹੀ ਪ੍ਰਭੂ ਨਾਲ ਜੋੜ ਪੈ ਸਕਦਾ ਹੈ, ਫੇਰ ਹੀ ਮੇਲਾ ਹੋ ਸਕਦਾ ਹੈ, ਫਿਰ ਹੀ ਮਿਲ ਸਕਦੇ ਹਾਂ ਪ੍ਰਭੂ ਨੂੰ। ਸਹਿਜ ਮਿਲੀਐ, ਮਾਇਆ ਤੋਂ ਅਡੋਲ ਹੋ ਕੇ ਉਸ ਨਾਲ ਮੇਲਾ ਪਾ ਸਕਦੇ ਹਾਂ, ਤੇ ਸੁੱਖ ਹੋਏ ਫੇਰ ਪ੍ਰਭੂ ਜੋੜ ਦਾ ਸੁੱਖ ਆਨੰਦ ਮਾਣ ਸਕਦੇ ਹਾਂ। ਮਾਇਆ ਤੋਂ ਛੁਟਕਾਰਾ ਹੋਵੇ ਫੇਰ ਹੀ ਪ੍ਰਭੂ ਜੋੜ ਦਾ ਸੁੱਖ ਮਿਲ ਸਕਦਾ ਹੈ, ਪਰ ਮਾਇਆ ਤੋਂ ਛੁਟਕਾਰਾ ਗੁਰੂ ਤੋਂ ਬਿਨਾਂ ਹੋਣਾ ਨਹੀਂ, ਗੁਰੂ ਤੋਂ ਬਿਨਾਂ ਕਿਵੇਂ ਹੋ ਸਕਦਾ? ਤੋੜਾ ਇੱਥੇ ਲੱਗਾ ਕਿ ਗੁਰੂ ਦੇ ਲੜ ਲੱਗਣਾ ਬੜਾ ਜ਼ਰੂਰੀ ਹੈ। ਗੁਰੂ ਦੇ ਲੜ ਲੱਗੇ ਬਿਨਾਂ ਮਾਇਆ ਛੁੱਟਣੀ ਨਹੀਂ, ਮਾਇਆ ਛੁੱਟੇ ਬਿਨਾਂ ਆਸਨ ਦੇਸ਼ੇ ਮੁੱਕਣੇ ਨਹੀਂ, ਤੇ ਇਨ੍ਹਾਂ ਦੇ ਮੁੱਕਿਆਂ ਤੋਂ ਬਿਨਾਂ ਮਨ ਅਡੋਲ ਪ੍ਰਭੂ ਚਰਨਾਂ ਨਾਲ ਜੁੜ ਨਹੀਂ ਸਕਦਾ, ਉਸ ਦੇ ਜੋੜ ਦਾ ਸੁੱਖ ਆਨੰਦ ਮਾਣ ਨਹੀਂ ਸਕਦਾ। ਨਿਜ ਘਰ ਮਹਿਲ ਪਛਾਣੀਐ। ਨਿਜ ਘਰ ਤੁਹਾਡਾ ਆਪਣਾ ਘਰ, ਨਿਜ ਘਰ ਰਾਰੇ ਨੂੰ ਫਿਰ ਸਿਆਰੀ ਹੈ, ਤੁਹਾਡੀ ਆਤਮਾ ਤੁਹਾਡਾ ਨਿੱਜੀ ਘਰ ਹੈ, ਤੁਹਾਡਾ ਸਵੈ ਸਰੂਪ ਤੁਹਾਡਾ ਨਿੱਜੀ ਘਰ ਹੈ। ਜਦੋਂ ਇੱਥੇ ਸੁਰਤ ਜੁੜੇ ਫੇਰ ਮਹਿਲ ਪਛਾਣੀਏ, ਫੇਰ ਪ੍ਰਭੂ ਦਾ ਮਹਿਲ ਸਿਆਣਿਆ ਜਾਂਦਾ ਹੈ, ਫੇਰ ਪ੍ਰਭੂ ਜੋਤ ਦੀ ਸਿਆਣ ਆਉਂਦੀ ਹੈ। ਤੁਹਾਡੀ ਆਪਣੀ ਸੁਰਤ, ਤੁਹਾਡੀ ਆਪਣੀ ਸਵੈ ਸਰੂਪ ਵਿੱਚ ਟਿਕੇ, ਉਸ ਸਵੈ ਸਰੂਪ ਵਿੱਚੋਂ ਪ੍ਰਭੂ ਦਾ ਮਹਿਲ ਨਜ਼ਰ ਆਏਗਾ, ਉਸ ਸਵੈ ਸਰੂਪ ਵਿੱਚੋਂ ਪ੍ਰਭੂ ਜੋਤ ਦਿਸੇਗੀ। ਸੁਰਤ ਦਾ ਸਵੈ ਸਰੂਪ ਵਿੱਚ ਟਿਕਣਾ ਬੜਾ ਜ਼ਰੂਰੀ ਹੈ। ਤੁਹਾਡੀ ਸੁਰਤ, ਤੁਹਾਡੀ ਹੋਸ਼ ਆਪਣੀ ਆਤਮਾ ਵਿੱਚ ਟਿਕੇ, ਆਪਣੀ ਆਤਮਾ ਚ ਹੀ ਪਰਮਾਤਮਾ ਦਾ ਪ੍ਰਤੀਬਿੰਬ ਪਏਗਾ, ਤੁਹਾਡੀ ਆਤਮਾ ਚ ਹੀ ਪਰਮਾਤਮਾ ਫਿਰ ਨਜ਼ਰੀ ਪਏਗਾ। ਨਿਜ ਘਰ ਤੁਹਾਡੇ ਸਵੈ ਸਰੂਪ ਚ ਮਹਿਲ ਪਛਾਣੀਏ, ਪ੍ਰਭੂ ਦਾ ਮਹਿਲ ਪਛਾਣੋ, ਭਾਵ ਜਦੋਂ ਤੁਹਾਡੀ ਸੁਰਤ, ਤੁਹਾਡੀ ਹੋਸ਼, ਤੁਹਾਡੀ ਚੇਤਨਤਾ ਤੁਹਾਡੀ ਆਪਣੀ ਆਤਮਾ ਵਿੱਚ ਟਿਕੇਗੀ, ਤਦ ਤੁਹਾਡੀ ਆਤਮਾ ਵਿੱਚ ਪਰਮਾਤਮਾ ਦਾ ਅਕਸ ਪਏਗਾ, ਤੁਹਾਡੀ ਆਤਮਾ ਵਿੱਚ ਹੀ ਉਹ ਵਿਖਾਲੀ ਦੇਵੇਗਾ, ਉਹਦਾ ਇਮੇਜ ਤੁਹਾਡੀ ਆਤਮਾ ਚ ਹੀ ਨਜ਼ਰ ਆਏਗਾ। ਹੁਣ ਨਾਲ ਪਤੇ ਦੀ ਗੱਲ ਆ ਕੇ ਨਜ਼ਰ ਕਰੇ ਮਨ ਤੋਏ, ਆਤਮਾ ਚੋਂ ਅਕਸ ਤਾਂ ਤਦ ਨਜ਼ਰ ਆਵੇ ਜੇ ਮੈਲ ਧੋਤੀ ਜਾਏ। ਸ਼ੀਸ਼ਾ ਮੈਲਾ ਹੋਵੇ ਤੇ ਅਕਸ ਨਜ਼ਰ ਨਹੀਂ ਆਉਂਦਾ, ਸ਼ੀਸ਼ਾ ਮੈਲਾ ਹੋਵੇ, ਧੁੰਦਿਆਲਾ ਹੋਵੇ, ਅਕਸ ਦਿਸਦਾ ਨਹੀਂ, ਇਮੇਜ ਨਜ਼ਰ ਨਹੀਂ ਆਉਂਦਾ। ਐਨ ਇਵੇਂ ਜੇ ਮੈਲ ਲੱਗੀ ਏ ਅੰਦਰ, ਤਾਂ ਫੇਰ ਪਰਮਾਤਮਾ ਦਾ ਅਕਸ ਨਜ਼ਰ ਆ ਨਹੀਂ ਸਕਦਾ ਤੁਹਾਡੇ ਆਪਣੇ ਸਵੈ ਸਰੂਪ ਚੋਂ। ਮੈਲ ਧੋਣੀ ਪੈਂਦੀ ਏ, ਤੇ ਮੈਲ ਧੁਲਦੀ ਏ ਜਦੋਂ ਨਜ਼ਰ ਕਰੇ, ਜਦੋਂ ਮਿਹਰ ਕਰੇ। ਜਦੋਂ ਪਰਮਾਤਮਾ ਮਿਹਰ ਕਰੇ, ਅੰਦਰੋਂ ਅੰਦਰਲੀ ਮੈਲ ਧੁਲਦੀ ਏ, ਤੁਹਾਡਾ ਅੰਤਸ਼ਕਰਨ ਸਾਫ਼ ਹੁੰਦਾ ਏ, ਫੇਰ ਉਸ ਵਿਚੋਂ ਪਰਮਾਤਮਾ ਨਜ਼ਰ ਆਉਂਦਾ ਏ। ਮੈਂ ਭਾਵ ਸਮਝਾਉਣ ਦੀ ਕੋਸ਼ਿਸ਼ ਕੀਤੀ ਏ ਪੰਕਤੀਆਂ ਦੇ ਗਹਿਰੇ ਭਾਵ ਦੀ। ਬਿਨ ਗੁਰ ਮੈਲ ਨਾ ਉਤਰੈ, ਔਰ ਇਹ ਮੈਲ ਜੋ ਵਿਕਾਰਾਂ ਦੀ ਮੈਲ ਲੱਗੀ ਹੈ ਅੰਦਰ, ਇਹ ਬਿਨਾਂ ਗੁਰੂ ਦੇ ਲੜ ਲੱਗਿਆਂ ਉਤਰਨੀ ਨਹੀਂ। ਬਿਨ ਗੁਰ ਮੈਲ ਨਾ ਉਤਰੈ, ਬਿਨਾਂ ਗੁਰੂ ਦੇ ਲੜ ਲੱਗਿਆਂ ਅੰਦਰਲੀ ਮੈਲ ਉਤਰਦੀ ਨਹੀਂ। ਵਿਕਾਰਾਂ ਰੂਪੀ ਮੈਲ, ਮਾਇਆ ਰੂਪੀ ਮੈਲ, ਇਹ ਉਤਰਦੀ ਨਹੀਂ, ਲੈਂਦੀ ਨਹੀਂ। ਬਿਨ ਹਰੀ ਕਿਉਂ ਘਰ ਵਾਸ, ਤੇ ਹਰੀ ਆਇਆ ਹਰੀ ਨਾਮ ਦੇ, ਹਰੀ ਤੋਂ ਭਾਵ ਹੈ ਹਰੀ ਨਾਮ। ਬਿਨ ਹਰੀ ਨਾਮ ਕਿਉਂ ਘਰ ਵਾਸ, ਔਰ ਨਾਮ ਦੇ ਆਸਰੇ ਤੋਂ ਬਿਨਾਂ ਤੁਹਾਡੀ ਸੁਰਤ ਦਾ ਵਾਸਾ ਤੁਹਾਡੇ ਸਵੈ ਸਰੂਪ ਚ ਹੋ ਨਹੀਂ ਸਕਦਾ, ਤੁਹਾਡੀ ਸੁਰਤ ਆਪਣੀ ਆਤਮਾ ਵਿਚ ਜੁੜ ਨਹੀਂ ਸਕਦੀ, ਤੁਹਾਡੀ ਸੁਰਤ ਤੁਹਾਡੀ ਆਤਮਾ ਵਿਚ ਟਿਕ ਹੀ ਨਹੀਂ ਸਕਦੀ। ਬਿਨ ਗੁਰ ਮੈਲ ਨਾ ਉਤਰੈ, ਗੁਰੂ ਦੇ ਲੜ ਲੱਗੇ ਬਿਨਾ ਮੈਲ ਉਤਰਨੀ ਨਹੀਂ, ਤੇ ਬਿਨ ਹਰੀ ਭਾਵ ਬਿਨ ਹਰੀ ਨਾਮ ਕਿਉਂ ਘਰ ਵਾਸ। ਇਸ ਕਰਕੇ ਬਈ ਨਾਮ ਦੇ ਆਸਰੇ ਬਿਨਾਂ ਤੁਹਾਡੀ ਸੁਰਤ ਦਾ ਵਾਸਾ ਤੁਹਾਡੇ ਸਵੈ ਸਰੂਪ ਚ ਹੋ ਨਹੀਂ ਸਕਣਾ, ਹੋ ਨਹੀਂ ਸਕਣਾ। ਇੱਕੋ ਸ਼ਬਦ ਵਿਚਾਰੀਐ ਅਵਰ ਤਿਆਗ ਹੈ ਆਸ, ਇੱਕੋ ਸ਼ਬਦ ਵਿਚਾਰੀਐ। ਚਾਹੀਦਾ ਇਹ ਹੈ ਕਿ ਹੋਰ ਆਸਾਂ ਤਿਆਗ ਕੇ, ਅਵਰ ਤਿਆਗ ਹੈ ਆਸ, ਬਾਕੀ ਆਸਾਂ ਤਿਆਗ ਕੇ ਬੰਦਾ ਇੱਕ ਪਰਮਾਤਮਾ ਦੇ ਸ਼ਬਦ ਦੀ ਵਿਚਾਰ ਕਰੇ, ਪਰਮੇਸ਼ਰੀ ਬਾਣੀ ਦੀ ਵਿਚਾਰ ਕਰੇ। ਇੱਕੋ ਸ਼ਬਦ ਵਿਚਾਰੀਐ, ਇੱਕ ਪਰਮਾਤਮਾ ਦੀ ਬਾਣੀ ਦਾ ਵਿਚਾਰ ਕਰਨਾ ਚਾਹੀਦਾ ਹੈ, ਰੱਬੀ ਬਾਣੀ ਦਾ ਵਿਚਾਰ ਕਰਨਾ ਚਾਹੀਦਾ ਹੈ। ਅਬਰ ਤਿਆਗ ਹੈ ਆਸ, ਬਾਕੀ ਆਸਾਂ ਛੱਡ ਕੇ, ਹੋਰ ਆਸਾਂ ਤਿਆਗ ਕੇ। ਨਾਨਕ ਦੇਖ ਦਿਖਾਈਐ ਹਾਂ ਸਦ ਬਲਿਹਾਰੇ ਜਾਸ। ਗੁਰੂ ਦੀ ਗੱਲ ਹੋ ਰਹੀ ਹੈ, ਕਹਿੰਦੇ ਨੇ ਉਹ ਗੁਰੂ ਜੋ ਖੁਦ ਪਰਮਾਤਮਾ ਦੇ ਦਰਸ਼ਨ ਕਰਦਾ ਹੈ ਤੇ ਕਰਵਾਉਂਦਾ ਹੈ, ਦੇਖ ਖੱਖੇ ਨੂੰ ਸਿਆਰੀ ਦੇਖ ਕੇ ਦਿਖਾਈਐ ਦੂਜਿਆਂ ਨੂੰ ਵਿਖਾਉਂਦਾ। ਸਮਰੱਥ ਗੁਰੂ ਜੋ ਆਪ ਦਰਸ਼ਨ ਕਰਦਾ ਹੈ ਪਰਮਾਤਮਾ ਦੇ ਤੇ ਦੂਜਿਆਂ ਨੂੰ ਕਰਵਾਉਂਦਾ ਹੈ, ਹਾਂ ਸਦ ਬਲਿਹਾਰੇ ਜਾਸ, ਮੈਂ ਉਨ੍ਹਾਂ ਤੋਂ ਸਦਾ ਕੁਰਬਾਨ, ਮੈਂ ਉਨ੍ਹਾਂ ਤੋਂ ਸਦਾ ਸਦਕੇ, ਮੈਂ ਉਨ੍ਹਾਂ ਜੀਵਾਂ ਤੋਂ ਸਦਾ ਸਦਕੇ, ਮੈਂ ਉਸ ਗੁਰੂ ਤੋਂ ਸਦਾ ਸਦਕੇ, ਮੈਂ ਗੁਰੂ ਤੋਂ ਸਦਾ ਸਦਕੇ ਜਿਹੜਾ ਖੁਦ ਦਰਸ਼ਨ ਕਰਦਾ ਹੈ ਪਰਮਾਤਮਾ ਦੇ ਇਸ ਤਰ੍ਹਾਂ ਤੇ ਦੂਜਿਆਂ ਨੂੰ ਵੀ ਕਰਵਾਉਂਦਾ ਹੈ। ਇੱਥੇ ਇਸ ਸ਼ਬਦ ਦੀ ਸਮਾਪਤੀ ਹੈ। ਆ ਹੁਣ ਆਪਾਂ ਦੂਜਾ ਸ਼ਬਦ ਸਰਵਣ ਕਰੀਏ। ਸ੍ਰੀ ਰਾਗ ਮਹਿਲਾ ਪਹਿਲਾ। ਤ੍ਰਿਗ ਜੀਵਨ ਦੋਹਾਗਣੀ, ਮੁੱਠੀ ਦੂਜੈ ਭਾਏ, ਕੱਲਰ ਕੇਰੀ ਕੰਧ ਜਿਉਂ, ਐਨਿਸ ਕਿਰ ਟੈ ਪਾਏ। ਬਿਨ ਸ਼ਬਦ ਹੈ ਸੁਖ ਨਾ ਥੀਐ, ਪਿਰ ਬਿਨ ਦੁੱਖ ਨਾ ਜਾਏ। ਮੁੰਦੇ ਪਿਰ ਬਿਨ ਕਿਆ ਸ਼ਿੰਗਾਰ, ਦਰ ਕਰ ਟੋਈ ਨਾ ਲਹੈ, ਦਰਗੈ ਝੂਠ ਖੁਆਰ। ਰਹਾਓ ਆਪ ਸੁਜਾਨ ਨਾ ਭੁੱਲਈ, ਸੱਚਾ ਵੱਡ ਕਿਰਸਾਨ, ਪਹਿਲਾਂ ਧਰਤੀ ਸਾਧਕੈ ਸੱਚ ਨਾਮ ਦੇ ਦਾਨ। ਨੌਨਿਧ ਉਪਜੈ ਨਾਮ ਏਕ, ਕਰਮੀ ਪਵੈ ਨਿਸਾਨ। ਗੁਰ ਕੋ ਜਾਣ ਨਾ ਜਾਣਈ, ਕਿਆ ਤਿਸ ਚੱਜ ਆਚਾਰ, ਅੰਧਲੈ ਨਾਮ ਵਿਸਾਰਿਆ, ਮਨਮੁਖੀ ਅੰਧ ਗੁਬਾਰ। ਆਵਣ ਜਾਣ ਨਾ ਚੁੱਕਈ, ਮਰ ਜਨਮ ਹੋਏ ਖੁਆਰ। ਚੰਦਲ ਮੋਲ ਅਣਾਇਆ, ਕੁੰਗੂ ਮਾਂਗ ਸੰਧੂਰ, ਚੋਆ ਚੰਦਨ ਬਹੁ ਕਣਾ, ਪਾਨਾ ਨਾਲ ਕਪੂਰ। ਜੇ ਧਨ ਕੰਤ ਨਾ ਪਾਵਈ, ਤਾਂ ਸਭ ਅਡੰਬਰ ਕੂੜ। ਸਭ ਰਸ ਭੋਗਣ ਬਾਦ ਹੈ, ਸਭ ਸ਼ਿੰਗਾਰ ਵਿਕਾਰ, ਜਬ ਲਗ ਸ਼ਬਦ ਨ ਭੇਦੀਐ, ਜਬ ਲਗ ਸ਼ਬਦ ਨਾ ਭੇਦੀਐ, ਕਿਉਂ ਸੋ ਹੈ ਗੁਰਦੁਆਰ। ਨਾਨਕ ਧਨ ਸੁਹਾਗਣੀ, ਜਿਨ ਸ਼ਹਿ ਨਾਲ ਪਿਆਰ। ਤ੍ਰਿਗ ਜੀਵਨ ਦੁਹਾਗਣੀ, ਇਨ੍ਹਾਂ ਕੋ ਲਈਏ। ਪਹਿਲੀ ਪੰਕਤੀ ਵਿਚ ਹੀ ਦੁਹਾਗਣ ਦੀ ਗੱਲ ਆਈ ਏ, ਦੋਨੇ ਸਮਝ ਲਈਏ, ਸੁਹਾਗਣ ਦੁਹਾਗਣ। ਸੁਹਾਗਣ ਉਸ ਨੂੰ ਆਖੀਦਾ ਹੈ ਉਹ ਜਿੰਦ ਜਿਸ ਦੇ ਸਿਰ ਤੇ ਪ੍ਰਭੂ ਪਤੀ ਹੈ, ਉਹ ਆਤਮਾ ਜਿਸ ਨੇ ਪਰਮਾਤਮਾ ਨੂੰ ਪਤੀ ਪਰਮੇਸ਼ਰ ਸਮਝਿਆ, ਜਿਸ ਨੇ ਪਰਮੇਸ਼ਰ ਨੂੰ ਪਤੀ ਕਰਕੇ ਜਾਣਿਆ ਹੈ। ਤੇ ਸੁਹਾਗਣ ਦਾ ਉਲਟ ਹੈ ਦੁਹਾਗਣ, ਉਹ ਔਰਤ ਜਿਸ ਦੇ ਸਿਰ ਤੇ ਪਤੀ ਨਹੀਂ ਹੁੰਦਾ, ਜੋ ਪਤੀ ਨਾਲੋਂ ਟੁੱਟ ਚੁੱਕੀ ਹੁੰਦੀ ਏ, ਉਸ ਨੂੰ ਦੁਹਾਗਣ ਆਖੀਦਾ। ਛੁੱਟੜ ਸੋ ਐਸੀ ਆਤਮਾ ਜੋ ਪ੍ਰਭੂ ਤੋਂ ਦੂਰੀ ਤੇ ਹੈ, ਜਿਸ ਨੇ ਪਰਮਾਤਮਾ ਨੂੰ ਸਿਰ ਤੇ ਪਤੀ ਨਹੀਂ ਮੰਨਿਆ, ਉਹ ਦੁਹਾਗਣ ਹੈ। ਤੋ ਦੁਹਾਗਣ ਬਾਰੇ ਕੀ ਬੇਨਤੀ ਕਰਦੇ ਨੇ ਸਤਿਗੁਰੂ? ਕਹਿੰਦੇ ਨੇ ਤ੍ਰਿਗ ਜੀਵਨ ਦੁਹਾਗਣੀ। ਦੁਹਾਗਣ ਦੀ ਜੋ ਜ਼ਿੰਦਗੀ ਹੈ ਫਿਟਕਾਰਯੋਗ ਹੁੰਦੀ ਹੈ। ਜਿਵੇਂ ਇੱਕ ਛੁੱਟੜ ਔਰਤ ਹੈ ਉਹਦੀ ਜ਼ਿੰਦਗੀ ਵੀ ਫਿਟਕਾਰਯੋਗ ਹੁੰਦੀ ਹੈ, ਐਨ ਇਵੇਂ ਉਹ ਆਤਮਾ ਜੋ ਪਰਮਾਤਮਾ ਤੋਂ ਬੇਮੁੱਖ ਹੈ, ਜਿਸ ਨੇ ਪਰਮਾਤਮਾ ਨੂੰ ਸਿਰ ਤੇ ਪਤੀ ਨਹੀਂ ਮੰਨਿਆ, ਉਹਦੀ ਜ਼ਿੰਦਗੀ ਵੀ ਫਿਟਕਾਰਯੋਗ ਹੈ, ਲਾਣਤ ਭਰੀ ਹੈ। ਮੁੱਠੀ ਦੂਜਾ ਭਾਏ, ਸਿਰ ਤੇ ਕਿਉਂ ਪਤੀ ਨੂੰ ਪ੍ਰਭੂ ਨੂੰ ਪਤੀ ਨਹੀਂ ਮੰਨਿਆ ਹੁੰਦਾ? ਮੁੱਠੀ ਠੱਗੀ ਗਈ ਹੁੰਦੀ ਹੈ। ਦੂਜਾ ਭਾਏ, ਦੂਜੀ ਆਖਿਆ ਮਾਇਆ ਨੂੰ, ਦੂਜਾ ਭਾਏ ਮਾਇਆ ਪਾਏ ਕਹਿੰਦੇ ਨੇ ਪ੍ਰੇਮ ਨੂੰ, ਦੂਜਾ ਭਾਏ ਮਾਇਆ ਦੇ ਪ੍ਰੇਮ ਵਿਚ। ਮਾਇਆ ਨੇ ਉਸ ਨੂੰ ਠੱਗ ਲਿਆ ਹੁੰਦਾ ਹੈ, ਮਾਇਆ ਦੇ ਪ੍ਰੇਮ ਵਿਚ ਹੁੰਦੀ ਹੈ, ਮਾਇਆ ਦੇ ਪ੍ਰੇਮ ਵਿਚ ਠੱਗੀ ਜਾ ਚੁੱਕੀ ਹੁੰਦੀ ਹੈ, ਗੁਮਰਾਹ ਹੋ ਚੁੱਕੀ ਹੁੰਦੀ ਹੈ ਮਾਇਆ ਦੇ ਪ੍ਰੇਮ ਵਿਚ। ਦੁਹਾਗਣ ਦੁਹਾਗਣ ਨੂੰ ਪ੍ਰਭੂ ਪਤੀ ਨਾਲ ਪ੍ਰੇਮ ਨਹੀਂ ਹੁੰਦਾ, ਉਹਨੂੰ ਤਾਂ ਮਾਇਆ ਨਾਲ ਪ੍ਰੇਮ ਹੈ, ਮਾਇਆ ਨੇ ਉਸ ਨੂੰ ਗੁਮਰਾਹ ਕਰ ਲਿਆ, ਮੁੱਠ ਲਿਆ ਭਾਵ ਗੁਮਰਾਹ ਕਰ ਲਿਆ। ਦੁਹਾਗਣ ਗੁਮਰਾਹ ਹੋ ਚੁੱਕੀ ਹੁੰਦੀ ਹੈ, ਐਸੀ ਆਤਮਾ ਮਾਇਆ ਦੇ ਹੱਥੋਂ ਠੱਗੀ ਜਾ ਚੁੱਕੀ ਹੁੰਦੀ ਹੈ, ਗੁਮਰਾਹ ਹੋ ਚੁੱਕੀ ਹੁੰਦੀ ਹੈ, ਤਦੇ ਉਹ ਦੁਹਾਗਣ ਹੈ, ਤਦੇ ਪ੍ਰਭੂ ਤੋਂ ਛੁੱਟੜ ਹੈ, ਤਦੇ ਪ੍ਰਭੂ ਨੂੰ ਸਿਰ ਤੇ ਪਤੀ ਨਹੀਂ ਮੰਨਦੀ। ਮਾਇਆ ਦਾ ਪ੍ਰਭਾਵ ਹੈ, ਮਾਇਆ ਨੇ ਮਾਇਆ ਦੇ ਪ੍ਰੇਮ ਵਿਚ ਕੁਰਾਹੇ ਪੈ ਗਈ ਹੈ। ਕੱਲਰ ਕੇਰੀ ਕੰਧ ਜਿਉਂ ਐ ਨਿਸ ਕਿਰ ਡੈ ਪਾਏ। ਕੱਲਰ ਕਹਿੰਦੇ ਨੇ ਸ਼ੋਰੇ ਨੂੰ, ਆਮ ਦੇਸ਼ ਵਿਚ ਵੇਖੀਦਾ ਸੀਗਾ ਕੱਲਰ ਵਾਲੀ ਜ਼ਮੀਨ ਚਿੱਟੀ ਚਿੱਟੀ ਉੱਤੋਂ ਹੋ ਜਾਂਦੀ ਹੈ, ਸ਼ੋਰਾ ਚਿੱਟਾ ਚਿੱਟਾ ਉੱਤੇ ਨਜ਼ਰ ਆਉਣ ਲੱਗ ਪੈਂਦਾ, ਕੱਲਰ ਨਜ਼ਰ ਆਉਣ ਪੈਂਦਾ। ਤੇ ਜੇ ਇੱਟਾਂ ਬਣੀਆਂ ਹੋਣ ਨਾ ਕੱਲਰ ਵਾਲੀ ਮਿੱਟੀ ਤੋਂ, ਉਸ ਗਾਰੇ ਵਿੱਚੋਂ, ਤਾਂ ਫਿਰ ਉਹ ਇੱਟਾਂ ਵੀ ਪੱਕੀਆਂ ਨਹੀਂ ਹੁੰਦੀਆਂ। ਕੱਲਰ ਕੇਰੀ ਕੰਧ ਜਿਉਂ, ਕਹਿੰਦੇ ਨੇ ਜਿਵੇਂ ਕੱਲਰ ਦੀ ਹੋਵੇ ਕੰਧ, ਕਲਰੀਆਂ ਹੋਈਆਂ ਇੱਟਾਂ ਚੋਂ ਬਣਾਈ ਹੋਈ ਕੰਧ, ਕਲਰੀ ਹੋਈ ਕੰਧ, ਅਹਿਨਿਸ ਦਿਨ ਰਾਤ ਭਾਵ ਲਗਾਤਾਰ, ਅਹਿਨਿਸ ਇਹ ਕਹਿੰਦੇ ਨੇ ਦਿਨ ਨੂੰ, ਨਿਸ ਕਹਿੰਦੇ ਨੇ ਰਾਤ ਨੂੰ, ਤੋ ਅਹਿਨਿਸ ਦਾ ਅਰਥ ਹੁੰਦਾ ਦਿਨ ਰਾਤ, ਇੱਥੇ ਭਾਵ ਹੈ ਲਗਾਤਾਰ। ਕਿਰ ਕਿਰਦੀ ਰਹਿੰਦੀ ਏ, ਤੇ ਕਿਰ ਕੇ ਟੈਪ ਆਏ ਅਖੀਰ ਨੂੰ ਟੈਪ ਪੈਂਦੀ ਹੈ। ਕੱਲਰ ਦੀਆਂ ਇੱਟਾਂ ਦੀ ਬਣੀ ਹੋਵੇ ਕੰਧ, ਤੋ ਇਹ ਕੱਲਰ ਦੀ ਕੰਧ ਲਗਾਤਾਰ ਹੌਲੀ ਹੌਲੀ ਕਿਰਦੀ ਰਹਿੰਦੀ ਹੈ ਤੇ ਅਖੀਰ ਨੂੰ ਟੈਪ ਪੈਂਦੀ ਹੈ। ਕੱਲਰ ਦੀਆਂ ਇੱਟਾਂ ਦੀ ਬਣੀ ਹੋਵੇ ਕੰਧ, ਕੱਲਰ ਦੀ ਹੋਵੇ ਕੰਧ, ਤੇ ਹੌਲੀ ਹੌਲੀ ਲਗਾਤਾਰ ਹੌਲੀ ਹੌਲੀ ਕਿਰਦੀ ਰਹਿੰਦੀ ਹੈ ਤੇ ਕਿਰਕੇ ਅਖੀਰ ਨੂੰ ਟੈ ਪੈਂਦੀ ਹੈ। ਕਹਿੰਦੇ ਨੇ ਦੁਹਾਗਣ ਵੀ کلر دی کندھ وانگو ہی زندگی ہے، دہاگن دی زندگی بھی کلر دی کندھ وانگو ہی ہے۔ او دا بھی جیون ہولی ہولی ٹہندی کلاں وچ جاندا ہے، ہور گردا جاندا ہے، ہور گردا جاندا ہے، گراوٹ ول نوں ہی جاندی ہے، تے اخیر نوں روحانی جیون او دا بالکل تباہ ہو جاندا ہے، جویں کلر دی کندھ بالکل ٹہ پیندی ہے، اخیر نوں او دی روحانی زندگی بھی بالکل تباہ ہو جاندی ہے، نہ ہویا ورگی روحانی طور تے وہ بالکل ٹہ پیندی ہے۔ کلر کیری کندھ جیوں این اس کر ٹہ پائے، بھائی جی میں کلر دی کندھ ہولی ہولی کردی رہندی ہے، لگاتار کردی رہندی ہے، اخیر نوں ٹہ پیندی ہے، این ایویں دہاگن دا جیون روحانی جیون ٹہندی کلا وچ جاندا ہے، دنوں دن لگاتار ٹہندی کلا وچ جاندا ہے، تے اخیر نوں او دا روحانی جیون بالکل تباہ ہو جاندا ہے، روحانی طور تے تے او ٹہ پیندی ہے، بالکل ہی ختم ہو جاندی ہے۔ بن شبد ہے سکھ نہ تھی ہے، بنا شبد دے بنا بانی دے سکھ نہ تھی ہے، پربھو جوڑ دا سکھ، پربھو پتی دا سکھ، پربھو پتی نال جوڑ دا سکھ مانیا ہی نہیں جا سکتا۔ سہاگن دہاگن دی گل آئی ہے، اس کر کے پتی کون ہے سہاگن لئی؟ پربھو پتی، تو پربھو پتی دے میل دا جو آنند ہے دہاگن کدے مان ہی نہیں سکتی، کیونکہ بانی دا آسرا نہیں، شبد دا آسرا نہیں، بن شبد ہے شبد دا آسرا ہون نہ ہون کر کے سکھ نہ تھی ہے، دہاگن پربھو پتی دے میل دا سکھ مان ہی نہیں سکتی، سکھ اس نوں اے پراپت ہو ہی نہیں سکتا۔ پھر بن دکھ نہ جائے، جویں ایک عورت دے دکھ پتی تو بنا دور نہیں ہوندے، این ایویں دہاگن بھی دکھی زندگی گزارتی ہے، وہ دے دکھ دور نہیں ہوندے، وہ دے من دا دکھ کدے دور نہیں ہوندا۔ پھر بن دکھ نہ جائے، دکھ ککھے نوں اونکڑ ہے، تو یہ اندرلا دکھ، من دا دکھ، اس دے من دا دکھ کدے دور نہیں ہوندا، اس دے اندرلا دکھ دہاگن دا کدے مٹدا ہی نہیں۔ مندے خوبصورت جوان عورت اس نوں مند آکھیا جاندا ہے، خوبصورت جوان عورت ہووے اس نوں مند آکھدے نے۔ مندے ہے مورکھ جوان عورتیں، پیر بن پربھو پتی بنا کیا شنگار، تیرے شنگار کس کم دے؟ پربھو پتی بنا تیرے شنگار کس کم دے؟ ہے مورکھ جوان عورتیں، پربھو پتی بنا تیرے شنگار کس کم دے؟ ہن یہ شنگار دہاگن کس قسم دے کر دی ہے؟ سہاگن تا بندگی دا شنگار کرے گی، سہاگن جو گرمک ہوندی ہے، سہاگن ہوندی ہے جو پتی نو مندی ہے سر تے، او تا دیوی گنا دا شنگار کرے گی، بندگی دا شنگار کرے گی، دہاگن کی کر دی ہے؟ دہاگن کرم کانڈ کر دیئے، کرم کانڈ روپی وکھاوے کر دیئے، دیوی دیوتیاں نو پوج دیئے، پتراں نو پوج دیئے، ایہو جے کم کر دیئے، ایہو جے شنگار کر دیئے۔ مندے تیرے بندگی تو علاوہ ہور جو شنگار نے، کرم کانڈاں والے شنگار، اے کس کم دے، کس لاہے دے، ਇਹਨਾਂ ਦਾ ਕੀ ਫਾਇਦਾ? ਕਿਉਂਕਿ ਉਹ ਪਿਰ ਨੂੰ ਪਾਉਂਦੇ ਨੇ, ਕਿਉਂਕਿ ਉਹ ਪ੍ਰਭੂ ਨੂੰ ਪਾਉਂਦੇ ਨੇ। ਪ੍ਰਭੂ ਨੂੰ ਤਾਂ ਬੰਦਗੀ ਦਾ ਸ਼ਿੰਗਾਰ ਪਾਉਂਦਾ ਹੈ, ਪਰਮੇਸ਼ਰ ਨੂੰ ਆ ਦੂਜੇ ਸ਼ਿੰਗਾਰ ਕਰਮ ਕਾਂਡਾਂ ਵਾਲੇ ਤੇ ਦੇਵੀ ਦੇਵਤਿਆਂ ਦੀ ਪੂਜਾ ਵਾਲੇ, ਪਿਤਰਾਂ ਦੀ ਪੂਜਾ ਵਾਲੇ ਇਹੋ ਜਿਹੇ ਗਲਤ ਸ਼ਿੰਗਾਰ ਪਿਰ ਨੂੰ ਨਹੀਂ ਪਾਉਂਦੇ। ਤੇ ਜੇ ਤੂੰ ਗਲਤ ਸ਼ਿੰਗਾਰ ਕਰਦੀ ਫਿਰਦੀ ਹੈ ਤੇ ਗਲਤ ਸ਼ਿੰਗਾਰਾਂ ਦਾ ਕੀ ਲਾਭ ਹੋਇਆ? ਇਹਨਾਂ ਦਾ ਕੋਈ ਲਾਭ ਨਹੀਂ ਹੋਣਾ। ਸ਼ਿੰਗਾਰ ਤਾਂ ਉਹ ਲਾਹੇਵੰਦ ਜਿਸ ਨਾਲ ਪਤੀ ਰਾਜ਼ੀ ਹੋਵੇ। ਜੇ ਪਤੀ ਆ ਤੇਰੇ ਸ਼ਿੰਗਾਰ ਵੇਖ ਕੇ ਰਾਜ਼ੀ ਨਹੀਂ, ਫਿਰ ਇਹਨਾਂ ਦਾ ਕੀ ਲਾਭ ਹੈ? ਹੁੰਦੇ ਪਿਰ ਬਿਨ ਕਿਆ ਸ਼ਿੰਗਾਰ। ਸਿਰ ਤੇ ਤੂੰ ਪ੍ਰਭੂ ਪਤੀ ਤਾਂ ਮੰਨਿਆ ਨਹੀਂ, ਅਗਲਤ ਸ਼ਿੰਗਾਰਾਂ ਦਾ ਕੀ ਲਾਭ ਹੋਣਾ ਹੈ ਤੈਨੂੰ? ਦਰ ਘਰ ਟੋਈ ਨਾ ਲਹੈ ਦਰਗਹਿ ਝੂਠ ਖੁਆਰ। ਦਰ ਘਰ ਪ੍ਰਭੂ ਦੇ ਦਰ ਤੇ ਦਰਗਾਹੇ ਟੋਈ ਆਸਰਾ ਨਾ ਲਹੈ ਨਹੀਂ ਪਾ ਸਕੇਂਗੀ। ਦਰਗਹਿ ਦਰਗਾਹੇ ਝੂਠ, ਝੂਠ ਨਾ ਠੱਠੇ ਨੂੰ ਔਂਕੜ ਹੈ ਤੇ ਝੂਠ ਮਾਇਆ ਨੂੰ ਆਖਿਆ ਗਿਆ, ਮਾਇਆ ਝੂਠੀ ਹੈ। ਖੁਆਰ, ਖੁਆਰ ਹੋਈਦਾ, ਖੁਆਰੀ ਪਾਈਦੀ ਹੈ, ਦੁਖੀ ਹੋਈਦਾ। ਝੂਠੇ ਸ਼ਿੰਗਾਰਾਂ ਨਾਲ, ਮਾਇਆ ਦੇ ਸ਼ਿੰਗਾਰਾਂ ਨਾਲ ਤਾਂ ਪ੍ਰਭੂ ਦੇ ਦਰ ਘਰ ਤੇ ਢੋਈ ਨਹੀਂ ਲੱਭਦੀ, ਬਲਕਿ ਖੁਆਰ ਹੋਈਦਾ। ਮਾਇਆ ਦੇ ਗਲਤ ਸ਼ਿੰਗਾਰਾਂ ਨਾਲ ਤਾਂ ਪ੍ਰਭੂ ਦੇ ਦਰ ਤੇ ਢੋਈ ਨਹੀਂ।